ਵਾਹਿਗੁਰੂ ਸਾਹਿਬ ਜੀਓ। ਰਾਮ ਕਲੀ ਮਹੱਲਾ ਪਹਿਲਾ। ਦੱਖਣੀ ਓਅੰਕਾਰ, ਇੱਕ ਓਅੰਕਾਰ ਸਤਿਗੁਰ ਪ੍ਰਸਾਦ, ਓਅੰਕਾਰ ਬ੍ਰਹਮਾ ਉਤਪਤ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਦੀ ਸਾਜੀ ਨਵਾਜੀ, ਗੁਰੂ ਖਾਲਸਾ ਸਾਧ ਸੰਗਤ ਜੀਓ, ਸਤਿਗੁਰੂ ਅੰਤਰਯਾਮੀ ਗਰੀਬ ਨਵਾਜ ਸੱਚੇ ਪਾਤਸ਼ਾਹ ਜੀ, ਦੱਖਣ ਦੇ ਇਲਾਕੇ ਵਿੱਚ ਜੀਆਂ ਨੂੰ ਜੀ ਦਾਨ ਦੇਣ ਵਾਸਤੇ ਜਦੋਂ ਸਤਿਗੁਰੂ ਜੀ ਵਿਚਰ ਰਹੇ ਸਨ, ਉੱਥੇ ਮਹਾਰਾਜ ਸਾਹਿਬ ਜੀ ਨਰਮਦਾ ਨਦੀ ਦੇ ਕਿਨਾਰੇ ਇੱਕ ਸ਼ਿਵਜੀ ਦਾ ਮੰਦਰ ਓਅੰਕਾਰ ਨਾਮ ਕਰਕੇ ਹੈ, ਉਸ ਮੰਦਰ ਦੇ ਵਿੱਚ ਬੈਠਾ ਪਾਧਾ ਬੱਚਿਆਂ ਦੇ ਤਾਈ ਪੱਟੀ ਸਿਖਾ ਰਿਹਾ ਸੀ। ਉਸ ਨੂੰ ਵੇਖ ਕਰਕੇ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ, ਇਹ ਦੱਖਣੀ ਜਾਤੀ ਹੈ, ਦੱਖਣੀ ਰਾਗਣੀ ਵਿੱਚ ਓਅੰਕਾਰ ਸ਼ਬਦ ਰਾਮਕਲੀ ਵਿੱਚ ਮਹਾਰਾਜ ਸਾਹਿਬ ਜੀ ਨੇ ਓਅੰਕਾਰ ਇਹ ਬਾਣੀ ਦਾ ਨਾਮ ਹੈ। ਗੁਰੂ ਮਹਾਰਾਜ ਸਾਹਿਬ ਜੀ ਨੇ ਓਅੰਕਾਰ ਜੋ ਪਰਮੇਸ਼ੁਰ ਹੈ ਉਸ ਦੀ ਪ੍ਰਾਪਤੀ ਵਾਲਾ ਜਿਸ ਵਿੱਚ ਉਪਦੇਸ਼ ਹੋਵੇ, ਐਸੀ ਬਾਣੀ ਗੁਰੂ ਮਹਾਰਾਜ ਸਾਹਿਬ ਉਚਾਰਨ ਕਰਦੇ ਹਨ। ਇਹ ਪਾਧੇ ਨੇ ਬੱਚਿਆਂ ਨੂੰ ਅੱਖਰ ਪੜ੍ਹਾ ਰਿਹਾ ਸੀ। ਮਹਾਰਾਜ ਨੇ ਕਿਹਾ ਇਹਨਾਂ ਅੱਖਰਾਂ ਦਾ ਕੀ ਅਰਥ ਹੈ, ਜਾਣਦਾ ਕਿ ਨਹੀਂ? ਕਹਿਣ ਲੱਗਾ ਮਹਾਰਾਜ ਮੈਂ ਅੱਖਰਾਂ ਦਾ ਅਰਥ ਤਾਂ ਨਹੀਂ ਜਾਣਦਾ, ਅੱਖਰਾਂ ਦੁਆਰਾ ਸੰਸਾਰ ਦੇ ਵਿਹਾਰਾਂ ਦੇ ਵਿੱਚ ਸਾਰਾ ਮੈਂ ਪ੍ਰਵਿਰਤ ਇਹਨਾਂ ਬੱਚਿਆਂ ਨੂੰ ਕਰਦਾ ਹਾਂ। ਸੁਣ ਕਰਕੇ ਗੁਰੂ ਮਹਾਰਾਜ ਸਾਹਿਬ ਜੀ ਨੇ ਉਸ ਪਾਧੇ ਦੇ ਪ੍ਰਥਾਨ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ, ਜਿਸ ਨੂੰ ਪਹਿਲਾਂ ਬਾਬੇ ਕਾਲੂ ਨੇ ਨਨਕਾਣੇ ਸਾਹਿਬ ਪੜ੍ਹਾਉਣ ਪਾਇਆ ਸੀ, ਉਸ ਦਾ ਨਾਂ ਤਾਂ ਗੋਪਾਲ ਪਾਧਾ ਸੀ, ਇਸ ਪਾਧੇ ਦੇ ਪ੍ਰਥਾਨ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਗਰੀਬ ਨਿਵਾਸ ਜੀ ਨੇ ਇਹ ਪਰਮ ਪਵਿੱਤਰ ਉਪਦੇਸ਼ ਬਖਸ਼ਿਆ ਹੈ। ਜਿਸ ਪ੍ਰਕਾਰ ਉਹ ਨਮ ਸਿੱਧੰ ਆਇਆ ਆਦਿਕ ਵਾਕ ਹੁੰਦੇ ਹਨ, ਪਹਿਲਾਂ ਇਹ ਜਦੋਂ ਸ਼ੁਰੂ ਕਰਦੇ ਹਨ ਆਪਣੀ ਬਾਵਨ ਅੱਖਰੀ, ਉਸ ਵਕਤ ਇਹ ਵਿਚਾਰਨ ਕਰਦੇ ਹਨ। ਇੱਥੇ ਗੁਰੂ ਮਹਾਰਾਜ ਸਾਹਿਬ ਜੀ ਨੂੰ ਉਹਨਾਂ ਅੱਖਰਾਂ ਦੇ ਨਿਯਮ ਨੂੰ ਲੈ ਕੇ ਓਅੰਕਾਰ ਬਾਣੀ ਦੇ ਵਿੱਚ ਅੰਮ੍ਰਿਤ ਰੂਪ ਉਪਦੇਸ਼ ਬਖਸ਼ਿਆ ਹੈ। ਸੋ ਜਗਤ ਗੁਰੂ ਸੱਚੇ ਪਾਤਸ਼ਾਹ ਰਾਮਕਲੀ ਰਾਗ ਵਿੱਚ ਪਹਿਲੇ ਪਾਤਸ਼ਾਹ ਜੀ ਨਰਮਦਾ ਨਦੀ ਦੇ ਕਿਨਾਰੇ ਸੱਚੇ ਪਾਤਸ਼ਾਹ ਜੀ ਓਅੰਕਾਰ ਬਾਣੀ ਨੂੰ ਉਚਾਰਨ ਕਰਦੇ ਹਨ। ਇੱਕੋ ਅਦਵੈਤ ਰੂਪ ਪਰਮੇਸ਼ੁਰ ਹੈ, ਓਅੰਕਾਰ ਸਾਰਿਆਂ ਦਾ ਪ੍ਰਕਾਸ਼ਕ ਹੈ, ਸਤਿਗੁਰਾਂ ਦੀ ਕਿਰਪਾ ਕਰਕੇ ਪ੍ਰਾਪਤ ਹੁੰਦਾ ਹੈ।
ਓਅੰਕਾਰ ਬ੍ਰਹਮਾ ਉਤਪਤ।
ਗਰੀਬ ਨਵਾਜ ਫਰਮਾਉਂਦੇ ਹਨ ਭਾਈ, ਜਿਵੇਂ ਦਸਵੇਂ ਪਾਤਸ਼ਾਹ ਨੇ ਵੀ ਵਾਕ ਕਹੇ ਹੈ ਕਿ ਓਅੰਕਾਰ ਆਦਿ ਕਥਨੀ ਅਨਾਦ, ਇਸੇ ਪ੍ਰਕਾਰ ਪ੍ਰਥਵੇਂ ਓਅੰਕਾਰ ਤਨ ਕਹਾ ਤਾਂ ਤੇ ਪੂਰ ਜਗਤ ਰਹਾ। ਇਹ ਮਹਾਰਾਜ ਸਾਹਿਬ ਜੀ ਨੇ ਇਸ ਪ੍ਰਕਾਰ ਸ੍ਰੀਮੁਖ ਵਾਕ ਦਸਵੇਂ ਪਾਤਸ਼ਾਹ ਨੇ ਵੀ ਉਚਾਰਨ ਕੀਤੇ ਹਨ। ਸਾਹਿਬ ਗੁਰੂ ਨਾਨਕ ਦੇ ਪਹਿਲੇ ਪਾਤਸ਼ਾਹ ਵੀ ਇਹਨਾਂ ਵਾਕਾਂ ਨੂੰ ਇਸ ਪ੍ਰਕਾਰ ਕਿਰਪਾ ਕਰਕੇ ਉਚਾਰਨ ਕਰਦੇ ਹਨ।
ਓਅੰਕਾਰ ਬ੍ਰਹਮਾ ਉਤਪਤ।
ਹੇ ਭਾਈ, ਓਅੰਕਾਰ ਪਰਮੇਸ਼ਰ ਤੋਂ ਅੰਤਰਜਾਮੀ ਨੇ ਇੱਕ ਤੋਂ ਮੈਂ ਬਹੁਤੇ ਹੋਵਾਂ, ਇਹ ਜਿਸ ਵੇਲੇ ਓਅੰਕਾਰ ਸ਼ਬਦ ਉਚਾਰਨ ਕੀਤਾ ਉਸ ਪਰਮੇਸ਼ਰ ਨੇ, ਓਅੰਕਾਰ ਆਦਿ ਕਥਨੀ, ਇਹ ਉਹਦੀ ਓਅੰਕਾਰ ਆਦਿ ਹੈ ਕਥਨ ਪਰਮੇਸ਼ਰ ਦਾ, ਤੇ ਆਪ ਉਹਦੀ ਓਅੰਕਾਰ ਨਹੀਂ ਆਦਿ, ਕਿਉਂਕਿ ਉਹ ਅਨਾਦ ਹੈ, ਅਨਾਦੀ ਆਦਿ ਤੋਂ ਰਹਿਤ ਹੈ, ਓਮ ਆਦਿ ਰੂਪ ਹੈ, ਓਅੰਕਾਰ ਦਾ ਆਦਿ ਸਰੂਪ ਉਹ ਪਰਮੇਸ਼ਵਰ ਹੈ, ਅਨਾਦੀ ਵਿਭੂਤ ਐਸਾ ਸਰੂਪ ਜੋ ਪਰਮੇਸ਼ਵਰ ਹੈ। ਓਅੰਕਾਰ ਉਸਨੇ ਸ਼ਬਦ ਕਰਕੇ ਸਾਰੀ ਸ੍ਰਿਸ਼ਟੀ ਨੂੰ ਉਤਪੰਨ ਕੀਤਾ ਹੈ, ਜਿਸ ਪ੍ਰਕਾਰ ਪ੍ਰਾਣ ਸੰਗਲੀ ਚਾਹੁੰਦਾ ਸ਼ਬਦੋ ਧਰਤੀ ਸ਼ਬਦ ਆਕਾਸ਼ ਸ਼ਬਦੋ ਸ਼ਬਦ ਕੀ ਆ ਪ੍ਰਕਾਸ਼, ਇਹ ਪ੍ਰਾਣ ਸੰਗਲੀ ਦੀਆਂ ਤੁਕਾਂ ਹਨਗੀਆਂ। ਇਸੇ ਪ੍ਰਕਾਰ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਪਰਮ ਪਵਿੱਤਰ ਇਹ ਸ੍ਰੀ ਮੁਖਵਾਕ ਬਾਣੀ ਉਚਾਰਦੇ ਕਰਦੇ ਕਹਿੰਦੇ ਹਨ ਕਿ ਓਅੰਕਾਰ ਜੋ ਮੰਗਲ ਰੂਪ ਹੈ, ਓਅੰਕਾਰ ਜੋ ਉਚਾਰਨੇ ਕਰਕੇ ਅੰਗੀਕਾਰ ਕਰਨ ਵਾਲਾ ਗ੍ਰਹਿਣ ਕਰਨ ਵਾਲਾ ਹੈ, ਓਅੰਕਾਰ ਜੋ ਵਿਆਹ ਕਰਨ ਵਾਲੇ ਜਿਹੜੇ ਹੈ ਅਵ ਧਾਤੂ ਤੋਂ ਇਸ ਨੂੰ ਬਣਿਆ ਮੰਨਦੇ ਹਨ, ਅਵ ਧਾਤੂ ਉਚਾਰਨੇ ਮਾਤਰ ਜੇ ਰੱਖਿਆ ਕਰੇ ਉਸ ਨੂੰ ਓਅੰਕਾਰ ਕਹਿੰਦੇ ਹਨ, ਅਤੇ ਜਿਹੜੇ ਕਾਵ ਵਾਲੇ ਹਨ ਉਹ ਕਾਵ ਵਾਲੇ ਕਹਿੰਦੇ ਹਨ ਮਾਤਰਕ ਸ਼ਬਦ ਹੈ, ਅਕਾਰ ਮੁਕਾਰ ਓਕਾਰ ਅਰਧ ਬਿੰਦ ਪਹਿਚਾਨ, ਚਾਰੋ ਕੋ ਸਮੁਦਾਇ ਜੋ ਓਂਕਾਰ ਪਛਾਣ। ਇਸ ਪ੍ਰਕਾਰ ਮਾਤ੍ਰਿਕ ਰੂਪ ਕਰਕੇ ਓਂਕਾਰ ਕਹਿੰਦੇ ਹਨ ਪਿੰਗਲ ਵਾਲੇ ਜਿਹੜੇ ਹਨ ਕਾਵ ਵਾਲੇ, ਅਤੇ ਗੁਰੂ ਮਹਾਰਾਜ ਸਾਹਿਬ ਜੀ ਨੇ ਸੰਕੇਤੀ ਅਰਥ ਜਿਹੜਾ ਸਾਰਿਆਂ ਦਾ ਪ੍ਰਕਾਸ਼ ਕਰਨ ਵਾਲਾ ਹੈ ਉਹ ਓਂਕਾਰ ਹੈ। ਓਂਕਾਰ ਉਤਪਾਤੀ ਕੀ ਹੈ ਦਿਨ ਸਭ ਰਾਤੀ, ਇੱਕ ਵਾਵਾ ਤੇ ਸਭ ਹੋਆ, ਇੱਕ ਵਾਕ ਤੋਂ ਹੀ ਸਭ ਕੁਝ ਬਣਿਆ ਹੈ। ਇਹ ਸ਼ਬਦ ਕਰਕੇ ਸਾਰੀ ਰਚਨਾ, ਨਾਮ ਕੇ ਧਾਰੇ ਸਗਲੇ ਜੰਤ, ਨਾਮ ਕੇ ਧਾਰੇ ਖੰਡ ਬ੍ਰਹਿਮੰਡ। ਸੋ ਓਂਕਾਰ ਪਰਮੇਸ਼ਰ ਨੇ ਜੋ ਮੰਗਲ ਰੂਪ ਹੈ ਸ਼ਬਦ ਉਚਾਰਨ ਕੀਤਾ, ਉਹ ਸ਼ਬਦ ਕਰਕੇ ਸਾਧ ਸੰਗਤ ਜੀ ਜਿਸਦਾ ਆਕਾਸ਼ ਗੁਣ ਹੈ, ਆਕਾਸ਼ ਆਦਿਕ ਤੱਤ ਆਦਿਕ ਪੈਦਾ ਹੋਏ, ਤੱਤਾਂ ਆਦਿਕਾਂ ਦੀ ਰਚਨਾ ਦੁਆਰਾ ਸਥੂਲ ਸ੍ਰਿਸ਼ਟੀ ਰਚੀ, ਸੂਖਮ ਤੱਤਾਂ ਦੁਆਰਾ ਸੂਖਮ ਸ੍ਰਿਸ਼ਟੀ ਰਚੀ। ਇਸ ਪ੍ਰਕਾਰ ਵਾਕ ਦੁਆਰਾ ਮਹਾਰਾਜ ਸਾਹਿਬ ਜੀ ਨੇ ਕਹਿੰਦੇ ਹਨ ਬ੍ਰਹਮਾ ਨਾਲੀ ਤੋਂ ਪੈਦਾ ਹੋਇਆ, ਨਾਭ ਕਮਲ ਤੇ ਬ੍ਰਹਮਾ ਉਪਜੇ, ਵੇਦ ਪੜੇ ਮੋਹ ਕੰਠ ਸਵਾਰ, ਤਾਂ ਕੋ ਅੰਤ ਨਾ ਜਾਈ ਲਖਣਾ, ਆਪਦ ਜਾਤ ਰਹਿ ਗੁਬਾਰ। ਇਸ ਪ੍ਰਕਾਰ 18 ਯੁਗ ਘੁਗਦਾ ਰਿਹਾ ਨਾਲੀ ਵਿਚ, 18 ਯੁਗ ਤਾਹਾਂ ਨੂੰ ਹੁਣ ਕੱਢਣ ਨੂੰ ਲਾਏ। ਇਸ ਪ੍ਰਕਾਰ ਹਨੇਰੇ ਦੇ ਵਿਚ ਹੀ ਬ੍ਰਹਮਾ ਤੁਰਿਆ ਫਿਰਦਾ ਰਿਹਾ, 36 ਯੁਗ ਵਰਤਿਓ ਗੁਬਾਰ, ਤਾੜੀ ਲਾਈ ਸਿਰਜਨ ਹਾਰ। ਓਂਕਾਰ ਸ਼ਬਦ ਤੋਂ ਬ੍ਰਹਮਾ ਦੇ ਤਾਹੀਂ ਉਤਪੰਨ ਕੀਤਾ ਉਸ ਪਰਮੇਸ਼ਵਰ ਅੰਤਰਜਾਮੀ ਵਾਹਿਗੁਰੂ ਨੇ। ਇਸੇ ਤਰ੍ਹਾਂ ਬ੍ਰਹਮਾ ਵਿਸ਼ਨੂੰ ਮਹੇਸ਼ ਤੋਂ ਪਾਏ, ਸਾਰੇ ਦੇਵਤੇ ਪੈਦਾ ਕਰਤੇ ਉਸਨੇ।
ਓਂਕਾਰ ਕੀਆ ਜਿਨ ਚਿੱਤ,
ਅਤੇ ਸ੍ਰਿਸ਼ਟੀ ਦੇ ਰਚਨ ਦੀ ਬ੍ਰਹਮਾ ਵਿਚ ਕੋਈ ਸਮਰੱਥਾ ਨਹੀਂ ਸੀ, ਅਤੇ ਅੰਤ ਜਦੋਂ ਮਧੂ ਤੇ ਕੈਟਵ ਦੋ ਦੈਂਤ ਜਿਹੜੇ ਸਨ ਉਹਨਾਂ ਨੇ ਆ ਕੇ ਬ੍ਰਹਮਾ ਨੂੰ ਡਰਾਇਆ, ਉਸ ਬ੍ਰਹਮਾ ਨੂੰ ਭੈ ਭੀ ਤੋ ਕੇ ਅੰਤਰਜਾਮੀ ਨੂੰ ਚੇਤੇ ਕੀਤਾ। ਤੇ ਉਸ ਵੇਲੇ ਜਦੋਂ ਪਰਮੇਸ਼ਰ ਨੂੰ ਚੇਤੇ ਕੀਤਾ, ਮਹਾਰਾਜ ਨੇ ਆਕਾਸ਼ਬਾਣੀ ਦੁਆਰਾ ਕਿਹਾ ਬ੍ਰਹਮਾ ਤਪ ਕਰ ਤਪ ਕਰ ਤਪ ਕਰ। ਉਸ ਵੇਲੇ ਬ੍ਰਹਮਾ ਨੇ ਮਹਾਰਾਜ ਦੇ ਵਾਸਦੇਵ ਜਾਪ ਦਾ ਨਾਮ ਦਾ ਜਾਪ ਕੀਤਾ। ਇਸ ਪ੍ਰਕਾਰ ਓਂਕਾਰ ਨੂੰ ਜਿਸ ਬ੍ਰਹਮਾ ਨੂੰ ਚੇਤੇ ਕੀਤਾ, ਚੇਤੇ ਕਰਨੇ ਕਰਕੇ ਜਿਸ ਓਂਕਾਰ ਨੇ ਬ੍ਰਹਮਾ ਨੂੰ ਚੇਤਨ ਕੀਤਾ, ਬ੍ਰਹਮਾ ਦੀ ਰੱਖਿਆ ਕੀਤੀ ਮਧੂ ਕੈਟਵ ਆਦਿਕਾਂ ਨੂੰ ਮਾਰ ਕਰਕੇ, ਇਸ ਪ੍ਰਕਾਰ ਜਿਸ ਓਂਕਾਰ ਨੇ ਚਿੱਤ ਆਦਿਕ ਮਨ ਆਦਿਕ ਜਿਸ ਚੇਤਨ ਬ੍ਰਹਮ ਨੇ ਸਾਰੇ ਪੈਦਾ ਕੀਤੇ ਹਨ ਉਸ ਨੂੰ ਚੇਤੇ ਕਰੋ।
ਓਂਕਾਰ ਸੈਲ ਯੁਗ ਭਏ,
ਓਂਕਾਰ ਸ਼ਬਦ ਦੇ ਉੱਤੋਂ ਹੀ ਸੈਲ ਉਦਿਆਚਲ ਅਸਤਾਚਲ ਬੰਧਿਆਚਲ ਮਦਰਾਚਲ ਤੇ ਸਮੇਰ ਵਿਚਾਰੇ ਚਾਹੁੰਦੇ, ਇਹ ਸੈਲ ਚਾਰ ਸੈਲ ਪਹਾੜ ਹੋਏ ਜਿਹੜੇ ਚਾਰ ਸਪੇਰੇ ਧਰਤੀ ਦੇ ਹਨਗੇ ਇਹ ਹੋਏ ਹੈ, ਅਤੇ ਓਂਕਾਰ ਤੋਂ ਹੀ ਸੈਲ ਬਣੇ ਹਨਗੇ ਪਹਾੜ, ਤੇ ਓਂਕਾਰ ਨੂੰ ਯੁੱਗ ਹੋਏ ਹੈ ਸਤਯੁਗ ਤ੍ਰੇਤਾ ਦੁਆਪਰ ਕਲਯੁਗ ਆਦਿਕ, ਇਹ ਵੀ ਓਂਕਾਰ ਸ਼ਬਦ ਤੋਂ ਹੀ ਪੈਦਾ ਹੋਏ ਹਨ। ਓਂਕਾਰ ਸੈਲ ਯੁਗ ਪਏ, ਓਂਕਾਰ ਤੋਂ ਸੈਲ ਜੜ ਹਨ ਪੱਥਰ ਆਦਿਕ ਜਿਹੜੇ, ਤੇ ਯੁਗ ਨਾਮ ਜੰਗਮ ਜਿਹੜੇ ਹਨ ਪੈਰਾਂ ਦੇ ਨਾਲ ਚੱਲਣ ਵਾਲੇ ਜੜ ਤੇ ਚੇਤਨ, ਇਹ ਵੀ ਓਂਕਾਰ ਤੋਂ ਹੀ ਪੈਦਾ ਹੋਏ ਹਨ। ਓਂਕਾਰ ਸੈਲ ਯੁਗ ਪਏ, ਜੀਵ ਤੇ ਈਸ਼ਰ ਆਦਿਕਾਂ ਦੇ ਭੇਦ ਜਿਹੜੇ ਹਨ ਇਹ ਵੀ ਓਂਕਾਰ ਦੇ ਕਰਕੇ ਹੀ ਈਸ਼ਵਰ ਦੀ ਸਰਵਗਤਾ ਜੀਵ ਦੀ ਅਲਪਗਤਾ ਆਦਿਕ ਹੋਏ ਹਨ।
ਓਂਕਾਰ
ਪੁਰਖ ਪ੍ਰਕਿਰਤੀ ਆਦਿਕ ਸ਼ਿਵ ਸ਼ਕਤੀ ਆਦਿਕ,
ਓਂਕਾਰ ਵੇਦ ਨਿਰਮੈ,
ਓਂਕਾਰ ਸ਼ਬਦ ਦਾ ਉਚਾਰਨ ਕਰਕੇ ਬ੍ਰਹਮਾ ਨੇ ਜਦੋਂ ਨਾਲੀ ਚ ਡਿੱਗਾ ਸੀ ਉਦੋਂ ਵੇਦਾਂ ਦੀਆਂ ਰਿਚਾਂ ਉਚਾਰਨ ਕੀਤੀਆਂ, ਬਾਅਦ ਸਤੋਤਰ ਕੀਤੇ ਜਸ ਕੀਤਾ, ਓਂਕਾਰ ਪਰਮੇਸ਼ਰ ਦਾ ਸਿਮਰਨ ਕਰਕੇ ਹੀ ਬ੍ਰਹਮਾ ਜੀ ਨੂੰ ਸਫੁਰਨ ਹੋਏ ਚਾਰ ਵੇਦ। ਇਉਂ ਬ੍ਰਹਮਾ ਨੇ ਇਹ ਜਿਹੜੇ ਚਾਰ ਵੇਦ ਨਿਰਮੈ ਪੈਦਾ ਕੀਤੇ ਉਤਪੰਨ ਕੀਤੇ ਹਨ।
ਓਂਕਾਰ
ਚਾਰੇ ਇਸੇ ਪ੍ਰਕਾਰ ਕਿਹਾ ਚਾਰੇ ਵੇਦ ਬ੍ਰਹਮੇ ਕੋ ਦੀਏ, ਬ੍ਰਹਮਾ ਨੂੰ ਸਫੁਰਨ ਕੀਤੇ ਹੈ ਚਾਰੇ ਵੇਦ, ਓਂਕਾਰ ਤੋਂ ਹੀ ਨਿਰਮੈ ਪੈਦਾ ਹੋਏ ਹਨ। ਵੇਦ ਜਾਣਨਾ ਕਰੋ ਜਿਸ ਤੋਂ ਸਾਰੇ ਉਤਪੰਨ ਹੋਏ ਹਨ।
ਓਂਕਾਰ ਸ਼ਬਦ ਉਦਰੇ,
ਓਂਕਾਰ ਸ਼ਬਦ ਦੀ ਕਮਾਈ ਕਰਕੇ ਬ੍ਰਹਮਾ ਮਧੂ ਕੈਟਵ ਦੈਂਤਾਂ ਤੋਂ ਜਾਂ ਸੰਖਾਸਰ ਨੂੰ ਜਿਸ ਵੇਲੇ ਵੇਦ ਖੋਲੇ ਸੀ ਇਹਦੇ ਪਾਸੋਂ ਸੰਖ ਵਿਚ ਵੇਦ ਦੀ ਧੁਨੀ ਸੀ, ਉਹ ਸੰਖਾਸਰ ਦੈਂਤ ਬ੍ਰਹਮਾ ਦੇ ਪਾਸੋਂ ਖੋਲਿਆ। ਬ੍ਰਹਮਾ ਨੇ ਬੇਨਤੀ ਕੀਤੀ ਕਿ ਮਹਾਰਾਜ ਮੇਰੇ ਚ ਕੋਈ ਸ਼ਕਤੀ ਨਹੀਂ, ਵੇਦਾਂ ਦੀ ਧੁਨੀ ਮੇਰੇ ਤੋਂ ਉਚਾਰਨ ਨਹੀਂ ਹੁੰਦੀ। ਉਸ ਵੇਲੇ ਅੰਤਰਜਾਮੀ ਨੇ ਮੱਛ ਅਵਤਾਰ ਧਾਰ ਕਰਕੇ ਸੰਖਾਸਰ ਮਾਰੇ ਵੇਦ ਉਧਾਰੇ, ਸੰਖਾਸਰ ਦੈਂਤ ਨੂੰ ਮਾਰ ਕਰਕੇ ਚਾਰੇ ਵੇਦ ਬ੍ਰਹਮੇ ਕੇ ਦੀਏ ਪੜ ਪੜ ਕੇ ਵਿਚਾਰੀ। ਇਸ ਪ੍ਰਕਾਰ ਓਂਕਾਰ
ਓਂਕਾਰ ਸ਼ਬਦ ਉਧਰੇ,
ਸ਼ਬਦ ਦੀ ਕਮਾਈ ਕਰਕੇ ਬ੍ਰਹਮਾ ਦਾ ਉਧਾਰ ਹੋਇਆ, ਦੈਂਤਾਂ ਤੋਂ ਬਚਾਅ ਹੋਇਆ। ਇਸੇ ਪ੍ਰਕਾਰ ਜਿਹੜੇ ਗੁਰਮੁਖ ਹਨਗੇ ਓਂਕਾਰ ਨਾਮ ਨੂੰ ਕਮਾ ਕਰਕੇ ਉਧਰੇ ਆ ਸੰਸਾਰ ਸਮੁੰਦਰ ਤੋਂ।
ਓਂਕਾਰ ਗੁਰਮੁਖ ਤਰੇ,
ਓਂਕਾਰ ਦਾ ਨਾਮ ਜਪ ਕਰਕੇ ਗੁਰਾਂ ਦੁਆਰਾ ਜਿਹੜੇ ਗੁਰਮੁਖ ਹਨ ਉਹ ਤਰੇ ਹਨ, ਮੁਕਤ ਹੋਏ ਹਨ।
ਉਹ ਨਮ ਅੱਖਰ ਸੁਣੋ ਵਿਚਾਰ,
ਉਹ ਨਮ ਸਿੱਧੰ ਆਇਆ ਸ਼ਬਦ ਉਚਾਰਨ ਕਰਦੇ ਆ। ਪਹਿਲਾਂ ਜਿਸ ਵਕਤ ਬਾਵਨ ਅੱਖਰੀ ਉਚਾਰਨ ਕਰਦੇ ਹਨ ਆਪ ਕਹਿੰਦੇ ਹਨ ਉਹ ਨਮ,
ਉਹ ਨਮ ਅੱਖਰ ਸੁਣੋ ਵਿਚਾਰ,
ਓਮ ਜੋ ਮੰਗਲ ਰੂਪ ਹੈ, ਨਮ ਨਮਸਕਾਰ ਕਰਨੇ ਯੋਗ ਹੈ, ਜੋ ਅੱਖਰ ਮੰਤਰ ਉਪਦੇਸ਼ ਉਹਦਾ ਵਿਚਾਰ ਸੁਣੋ ਹੇ ਪੰਡਿਤ ਜੀ।
ਓ ਨਾਮ ਅੱਖਰ ਤਿਰ ਭਵਨ ਸਾਰ,
ਓਂਕਾਰ ਜੋ ਮੰਗਲ ਰੂਪ ਹੈ ਅਤੇ ਓਂਕਾਰਨ ਰੂਪ ਹੈ, ਨਮਸਕਾਰ ਕਰਨੇ ਯੋਗ ਹੈ, ਇਹ ਜਿਹੜਾ ਅੱਖਰ ਉਪਦੇਸ਼ ਹੈ ਇਹ ਤਿੰਨਾਂ ਭਵਨਾਂ ਚ ਸਾਰ ਰੂਪ ਪਰਮੇਸ਼ਰ ਦਾ ਉਚਾਰਨ ਹੈ।
ਸੁਣ ਪਾਡੇ ਕਿਆ ਲਿਖੋ ਜੰਜਾਲਾ,
ਪੰਡਿਤ ਕਹਿਣ ਲੱਗਾ ਮਹਾਰਾਜ ਮੈਂ ਤਾਂ ਅੱਖਰਾਂ ਦੁਆਰਾ ਸਾਰੇ ਬਿਹਾਰ ਦੀਆਂ ਗੱਲਾਂ ਇਹਨਾਂ ਬੱਚਿਆਂ ਨੂੰ ਸਿਖਲਾਉਣਾ ਹੈ, ਪਰਮਾਰਥ ਦੀ ਮੈਨੂੰ ਸਮਝ ਨਹੀਂ। ਤਾਂ ਸੁਣ ਕੇ ਮਹਾਰਾਜ ਕਹਿੰਦੇ ਬਿਹਾਰ ਦੀਆਂ ਗੱਲਾਂ ਚ ਹੀ ਫਸਿਆ ਹੋਇਆ ਇਹ ਪਾਂਡੇ ਪੰਡਾ, ਬੁੱਧੀ ਵਾਲੇ ਪੁਰਖ ਆਪਣੇ ਆਪ ਨੂੰ ਕਹਾਉਣ ਵਾਲੇ, ਕਿਆ ਲਿਖੋ ਜੰਜਾਲਾ ਕੀ ਬੰਧਨਾਂ ਚ ਪਾਉਣ ਵਾਲੇ, ਵਿਵਹਾਰਕ ਗੱਲਾਂ ਨੂੰ ਲਿਖ ਲਿਖ ਕੇ ਦਿਖਾਉਣਾ ਬੱਚਿਆਂ ਨੂੰ ਸਿਖਾਉਣਾ ਹੈ।
ਲਿਖ ਰਾਮ ਨਾਮ ਗੁਰਮੁਖ ਗੋਪਾਲ,
ਲਿਖਣਾ ਕਰ ਭਾਈ ਆਪਣੀ ਸਰਦਾ ਰੂਪੀ ਪੱਟੀ ਦੇ ਉੱਤੇ ਰਾਮ ਜੋ ਰਮੰਤੀ ਰਾਮਾ ਰਮਿਆ ਹੋਇਆ ਰਾਮ ਹੈ ਉਸਦੇ ਨਾਮ ਨੂੰ, ਅਤੇ
ਗੁਰਮੁਖ ਗੋਪਾਲ
ਗੁਰਮੁਖਾਂ ਦੀ ਸੰਗਤ ਕਰਕੇ ਗੋਪਾਲ ਦੀ ਪ੍ਰਾਪਤੀ ਕਰ, ਇਸ ਕਰਕੇ ਗੋਪਾਲ ਨਾਮ ਇਸ ਪਾਧੇ ਦਾ ਨਾਮ ਪਾ ਦਿੱਤਾ ਹੈ ਕਾਪੀਆਂ ਵਾਲਿਆਂ ਨੇ। ਪਰ ਗੋਪਾਲ ਤਾਂ ਉਹ ਪਾਧਾ ਸੀ ਜਿਹੜਾ ਗੁਰੂ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਨੂੰ ਨਨਕਾਣੇ ਸਾਹਿਬ ਸਿੱਖਿਆ ਦਿੰਦੇ, ਗੋਪਾਲ ਪਾਧਾ ਤੇ ਵੀਰਾ ਪੰਡਿਤ ਸੀ ਉਹ। ਇੱਥੇ ਗੋਪਾਲ ਜੋ ਪਰਮੇਸ਼ਵਰ ਹੈ ਗੁਰਮੁਖਾਂ ਦੀ ਸੰਗਤ ਕਰਕੇ ਉਸ ਰਾਮ ਦੇ ਨਾਮ ਨੂੰ ਅੰਤਕਰਨ ਪੱਟੀ ਤੇ ਲਿਖਣਾ ਕਰ।
ਰਹਾਉ ਸੱਸੈ ਸਭ ਜਗ ਸਹਿਜ ਉਪਾਇਆ,
ਸਿੱਧੰ ਆਇਆ ਸ਼ਬਦ ਦਾ ਉਹ ਨਮ ਸਿੱਧੰ ਆਇਆ ਪਹਿਲਾਂ ਉਚਾਰਦੇ ਹੈ, ਉਹਨੂੰ ਇੱਕ ਇੱਕ ਅੱਖਰ ਦੁਆਰਾ ਗੁਰੂ ਸਾਹਿਬ ਜੀ ਹੁਣ ਅੱਗੇ ਉਪਦੇਸ਼ ਬਖਸ਼ਦੇ ਹਨ।
ਰਹਾਉ